श्री गुरु ग्रंथ साहिब जी महाराज वाहे गुरु गुरु ग्रंथ जी उभय जहाज उदार जो श्रद्धा कर सेव हैं सो भव उतरें पार वाहे गुरु गुरु मंत्र अते गुरु ग्रंथ साहिब जी दी वाणी ऐसा जहाज परमेश्वर गुरु नानक देव जी गुरु गोबिंद सिंह साहिब जी महाराज ने बनाया है जेड़ा इहदी श्रद्धा नाल सेवा करेगा संसार सागर तो सुखैन ही पार लंघ जाएगा जो श्रद्धा कर सेव है सो पवित्र है पार धन गुरु ग्रंथ साहिब जी दे पवित्र चरणा विच गुरु तेग बहादुर साहिब जी दे दरबार विच हाजरियां भर रही सत्कार योग गुरु खालसा साध संगत जी आप जी बड़े प्रेम नाल संध्या दे दीवाना च हाजिर होके गुरबाणी का अमृतमय कीर्तन सरवण कर रहे सी जगत गुरु नानक देव जी की लड़ीवार कथा हर रोज शाम नूं आप सरवण करते हो जगत जलंधे नूं तारदे होए सतगुरु भाई मरदाने की बेनती ते अपने नगर आ गए हैं भाई मरदाना जी नूं घर जाण की इजाजत दिती है पर नाल हिदायत कीती भी साडे माता पिता नूं ना दसना साध संगत जी मोह किवें छड्डीदा है इहदा प्रैक्टिकल तजर्बा करके दिखा रहे हैं कथा सारे करदे हां भी मोह माड़ा है ਸੁਣਦੇ ਵੀ ਹਾਂ। ਗੁਰਬਾਣੀ ਵੀ ਕਹਿੰਦੀ ਹੈ ਪਰ ਮੋਹ ਛੱਡਿਆ ਨਹੀਂ ਜਾਂਦਾ। ਬਾਹਲੀ ਕਠਿਨ ਖੇਡ ਹੈ ਮੋਹ ਛੱਡਣਾ। ਇੱਕ ਵਾਰੀ ਅਸੀਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬੈਠੇ ਸੀ, ਬਾਬਾ ਪ੍ਰੇਮ ਸਿੰਘ ਜੀ ਮਾਤਾ ਸਾਹਿਬ ਦੇਵਾਂ ਦੇ ਜਥੇਦਾਰ ਸਾਹਿਬ ਜੀ ਦੇ ਪਾਸ। ਇੱਕ ਪ੍ਰੇਮੀ ਗੁਰਮੁਖ ਸਾਡੇ ਨਾਲ, ਬੜੀ ਬੰਦਗੀ ਵਾਲੇ ਸਨ, ਨਿਤਨੇਮੀ ਸਨ, ਅਭਿਆਸੀ ਸਨ, ਪਰ ਉਹਨਾਂ ਨੇ ਸਵਾਲ ਅਜੀਬ ਜਿਹਾ ਕਰਤਾ ਜਿਹੜੇ ਸਾਰੇ ਆਪਾਂ ਕਰਦੇ ਹਾਂ। ਬਾਬਾ ਜੀ ਬਾਣੀ ਪੜ੍ਹਦੇ ਆ ਮਨ ਨਹੀਂ ਲੱਗਦਾ। ਉਹ ਮਹਾਂਪੁਰਸ਼ ਬਾਬਾ ਪ੍ਰੇਮ ਸਿੰਘ ਜੀ ਕਹਿੰਦੇ ਭਾਈ ਮੋਹ ਛੱਡ ਦਿਓ, ਮਨ ਲੱਗ ਜਾਏਗਾ। ਕਹਿੰਦੇ ਜੀ ਮੋਹ ਤਾਂ ਛੱਡਿਆ ਹੀ ਹੈ, ਹੁਣ ਕਾਹਦਾ ਮੋਹ ਹੈ, 80 ਸਾਲ ਦੇ ਹੋ ਚੱਲੇ ਆ, ਮੋਹ ਤਾਂ ਛੱਡਿਆ ਹੀ ਹੈ। ਬਾਬਾ ਪ੍ਰੇਮ ਸਿੰਘ ਜੀ ਕਹਿੰਦੇ ਇੱਥੇ ਸਾਡੇ ਕੋਲ ਹਜ਼ੂਰ ਸਾਹਿਬ ਹੀ ਰਹਿ ਜਾਓ, ਸੇਵਾ ਕਰੋ। ਫਿਰ ਕਹਿੰਦੇ ਜੀ ਦੋ ਮੱਝਾਂ ਰੱਖੀਆਂ, ਪੱਠੇ ਪਾਣੇ ਪੈਂਦੇ ਆ। ਹੁਣ ਮੋਹ ਛੱਡਣਾ ਕਹਿਣਾ ਸੌਖਾ ਹੈ, ਕਰਨਾ ਬੜਾ ਔਖਾ ਹੈ। ਮਹਾਰਾਜ ਕਹਿਣ ਲੱਗੇ ਮਾਤਾ ਪਿਤਾ ਨੂੰ ਖਬਰ ਨਾ ਦੇਈ, ਪਰ ਮਾਤਾ ਪਿਤਾ ਨੂੰ ਖਬਰ ਹੋ ਗਈ। ਪਹਿਲਾਂ ਮਾਤਾ, ਪਿੱਛੇ ਪਿਤਾ ਜੀ ਬਾਹਰ ਆ ਕੇ ਗੁਰੂ ਜੀ ਨੂੰ ਮਿਲੇ ਹਨ, ਬੜੇ ਪਿਆਰ ਨਾਲ ਲਾਡ ਨਾਲ ਮਿਲੇ ਹਨ। ਮਾਤਾ ਨੇ ਅੱਖਾਂ ਦੇ ਹੰਝੂ ਵਹਾਏ ਨੇ, ਬੈਰਾਗ ਕੀਤਾ, ਪਿਆਰ ਕੀਤਾ। ਇੱਕ ਪੁੱਤਰ ਹੋਵੇ ਉਹ ਵੀ 12-12 ਸਾਲ ਮੂੰਹ ਨਾ ਵਿਖਾਵੇ, ਮਾਂ ਦੇ ਦਿਲ ਤੇ ਕੀ ਬੀਤੀ ਹੈ ਇਹ ਤਾਂ ਸਾਰੇ ਜਾਣਦੇ। ਪਰ ਸਤਿਗੁਰਾਂ ਨੇ ਐਸਾ ਉਪਦੇਸ਼ ਦਿੱਤਾ, ਪਿਤਾ ਕਾਲੂ ਜੀ ਵੀ ਕਹਿੰਦੇ ਰਹਿ ਗਏ, ਮਾਤਾ ਜੀ ਵੀ ਕਹਿੰਦੇ ਰਹਿ ਗਏ, ਪਰ ਸਤਿਗੁਰਾਂ ਨੇ ਸਾਰੀਆਂ ਗੱਲਾਂ ਦਾ ਨਿਚੋੜ ਗੁਰਬਾਣੀ ਰਾਹੀਂ ਕਰ ਦਿੱਤਾ। ਉਹ ਕਹਿੰਦੇ ਤੁਸੀਂ ਮਕਾਨ ਵਧੀਆ ਬਣਾਇਆ ਹੈ, ਉਸ ਮਕਾਨ ਵਿੱਚ ਰਹੋ। ਮਹਾਰਾਜ ਕਹਿੰਦੇ ਸਾਡਾ ਤਾਂ ਪਹਿਲਾਂ ਹੀ ਮਕਾਨ ਵਧੀਆ ਬਣਿਆ ਹੋਇਆ। ਮਾਤਾ ਪਿਤਾ ਕਹਿੰਦੇ ਉਹ ਕਿਵੇਂ ਬਣਿਆ ਹੋਇਆ, ਤੁਸੀਂ ਤੇ ਬਾਹਰ ਫਿਰਦੇ ਹੋ, ਮਕਾਨ ਦੇ ਅਸੀਂ ਘਰ ਬਣਾਇਆ। ਮਹਾਰਾਜ ਕਹਿੰਦੇ ਨਹੀਂ, ਸਾਡਾ ਘਰ ਮੰਦਰ ਬੜਾ ਸੁੰਦਰ ਹੈ। ਪਿਤਾ ਕਾਲੂ ਜੀ ਕਹਿੰਦੇ ਕਿਹੜਾ ਹੈ? ਮਹਾਰਾਜ ਕਹਿੰਦੇ ਘਰ ਮੰਦਰ ਖੁਸ਼ੀ ਨਾਮ ਕੀ, ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਿਆਂ ਹੀ ਸਾਡਾ ਘਰ ਮੰਦਰ ਹੈ। ਨਦਰ ਤੇਰੀ ਪਰਿਵਾਰ, ਜਿਹੜੀ ਵਾਹਿਗੁਰੂ ਦੀ ਮਿਹਰ ਦੀ ਨਿਗਾਹ ਹੁੰਦੀ ਹੈ ਉਹ ਸਾਡਾ ਪਰਿਵਾਰ ਹੈ। ਉਹ ਕਹਿੰਦੇ ਕੋਈ ਪੈਦਲ ਤੁਰੇ ਫਿਰਦੇ ਹੋ, ਘੋੜਾ ਰੱਖ ਲਓ, ਘੋੜੇ ਦੀ ਸਵਾਰੀ ਕਰੋ, ਘਰ ਰਹੋ, ਸ਼ਾਨ ਦੇ ਨਾਲ ਇੱਜ਼ਤ ਨਾਲ ਰਹੋ। ਸਤਿਗੁਰੂ ਕਹਿੰਦੇ ਵੀ ਸਾਨੂੰ ਤਾਂ ਇਹ ਘੋੜੇ ਪ੍ਰਾਪਤ ਹੋਏ ਹੈ ਜਿਹੜੇ ਅਸੀਂ ਸਦਾ ਹੀ ਸਵਾਰੀ ਕਰਦੇ ਹਾਂ। ਘੋੜੇ ਪਾਖਰ ਸੋਇਨੇ ਸਾਖਤ ਬੂਝਣ ਤੇਰੀ ਵਾਟ, ਜਿਹੜਾ ਪਰਮਾਤਮਾ ਦਾ ਰਾਹ ਪੁੱਛਦੇ ਹਾਂ, ਰਾਹ ਤੇ ਤੁਰਦੇ ਹਾਂ, ਇਹ ਹੀ ਸਾਡੇ ਘੋੜੇ ਹੈ। ਉਹ ਕਹਿੰਦੇ ਤੁਸੀਂ ਵਧੀਆ ਕੱਪੜੇ ਪਾਇਆ ਕਰੋ, ਸ਼ਾਨ ਨਾਲ ਰਿਹਾ ਕਰੋ। ਮਹਾਰਾਜ ਕਹਿੰਦੇ ਕੱਪੜੇ ਵੀ ਵਧੀਆ ਪਾਏ, ਰੱਤਾ ਪਹਿਨਣ ਮਨ ਦਿੱਤਾ, ਸੁਪੇਦੀ ਸਤਦਾਨ, ਜਿਹੜਾ ਪਰਮੇਸ਼ਰ ਦੇ ਰੰਗ ਚ ਮਨ ਰੰਗਿਆ ਗਿਆ ਇਹੀ ਸਾਡਾ ਪਹਿਨਣਾ। ਮਾਤਾ ਪਿਤਾ ਜੀ ਨੂੰ ਇਹ ਗੱਲਾਂ ਸਮਝ ਨਹੀਂ ਆ ਰਹੀਆਂ, ਇਹ ਗੰਭੀਰ ਗੱਲਾਂ ਨੇ। ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰਿਆਂ ਨੂੰ ਸਮਝ ਆ ਵੀ ਨਹੀਂ ਸਕਦੀ। ਕਈ ਲੋਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਸੁਣਦੇ ਹੈ ਪਰ ਮਨ ਨਹੀਂ ਲੱਗਦਾ, ਉੱਠ ਕੇ ਚਲੇ ਜਾਂਦੇ। ਉਹਦਾ ਕਾਰਨ ਕੀ ਹੈ? कि मन जड़ा वो संसार वाले पासे है, मोह वाले पासे है। गुरबाणी विरकत पुणा दसदी है, बैराग करती है। जे बिख्या सगली तजी लियो भेख बैराग, को नानक सुन रे मना ते नर माथे भाग। बैराग चंगा नहीं लगता। तो सतगुरु जी दे बचन सुन के बाबा कालू जी कहन लगे, सुन ताता छोड़ अवैया करहें जो बाता। जड़िया तू अबा तबा अवाइया गल्ला करी जाना है, फकीरां वालिया मस्तानिया दवानिया छड़, पुत्र सियाणा बन और फकीरी वाले कपड़े ला दे घर विच रह। जे हुण तू अपनी बरादरी च रल मिल गया ना, ते अगे नू सांझ बन जाएगी। ते जे हुण बरादरी तो ना बरादरी ना रलिया, ते फेर आने वाले टाइम च किसे ने तेनू याद नहीं करना, भाईचारा भुल जाएगा तेनू, बरादरी छड़ देगी तेनू, तेरा परिवार ही कोई नहीं रहा। ते तेरी कौन पिछे याद करेगा, कौन परिवार होवेगा। अब बिछड़ो के मिलना कब है, जे हुण बिछड़ गया ना परिवार नालों भाईचारे नालों, फिर कदों मिलेगा। ए भजन सुन के महाराज गुरु नानक साहब जी की उपदेश देंदे है। अज दे प्रकरण च यह कथा आप जी सरवण करो। सारी संगत गुरु नानक देव जी दे चरणा च अरदास करो कि गरीब नवाज साडा मन तुहाडे उपदेश च लग जावे, क्योंकि जिन्ना चिर गुरु नानक साहब की नजर नहीं ना हुंदी उन्ना चिर मन नहीं जुड़ता, और जिन्ना चिर मन नहीं जुड़ता उन्ना चिर उपदेश हिरदे च वसदा भी नहीं। सब तो उपर नजर है, कृपा है, मेहर की निगाह। सतगुरां अगे अरदास करके सारी संगत प्यार नाल आखो जी सतनाम
श्री वाहे गुरु साहिब जीओ,
सतनाम
श्री वाहे गुरु साहिब जीओ। जो पई जबके बिछड़े मिल गए अबै, अब बिछड़ोगे मिलना कब।
पिता कालू जी कहंदे, बेटा नानक जदों दे बिछड़ के घरों गए हो, 12-13 साल पिछों अज घर वड़े हो, अज पिंड च आए हो, सानू मिले हो, ते जे हुण बाहरों बाहर चले गए, घर भी पैर ना पाए, साडे नाल मिल के ना रहे, फिर पता नहीं कदों मिलोगे।
पीला हुए के बोलो नाई, बिरद भये बल ने तन अमाए।
मुड़ के पता नहीं तुहाडा साडा मेला होवे के ना होवे, क्योंकि असी बहुत बिरद हो चुके। साडी उम्र असियां 90-90 सालां दी दोवां दी, पिता जी बाबा कालू जी माता तृप्ता जी 80-90 साल दे हो गए। बिरद अवस्था हो गई, कंधी उत्ते रुखड़ा, किचरक बनना धीर, पता नहीं केड़े वेले सुवासा की उड़ारी बज जानी है, केड़े वेले चाला पै जाना है।
अंत समा अब भयो समीपा, सुन बोले बेदी कुल दीपा।
पुत्र नानक साडा अंत समा नेड़े आ गया, हुण ते साडे कोल रह पै, ते साडियां अखां दे सामने कुछ दिन रहेगा, साडा मन शांत होएगा। सानू छड के चला गया, असी तेरी उडीक विच मर गए, पता नहीं साडा मन उस वेले की सोचदा होएगा जदों साडे प्राण निकलणगे। ते ए अंत समा साडा नेड़े है, ए वचन जदों गुरु नानक देव जी महाराज सच्चे पातशाह ने सुने तां महाराज बोले,
मारो महला पहला, पिछों राती सदड़ा, नाम खसम काले।
आखो सतनाम। महाराज कहंदे, भाई ये अपने माता पिता नूं उपदेश है, सानू सारिआं नूं उपदेश है कि जीवन दे पिछले पैर ਜ਼ਿੰਦਗੀ ਰੂਪੀ ਰਾਤ ਦਾ ਪਿਛਲਾ ਪਹਿਰ ਆ ਗਿਆ, ਪਿਛਲ ਰਾਤੀ। ਪਿਛਲੀ ਰਾਤ ਕਿਹੜੀ? ਜ਼ਿੰਦਗੀ ਦੀ ਰਾਤ ਅਗਿਆਨਤਾ ਕਰਕੇ ਰਾਤ ਕਹੀ ਹੈ। ਆਖੋ ਸਤਨਾਮ। ਹਨੇਰੇ ਵਿਚ ਸਾਧ ਸੰਗਤ ਜੀ, ਹਨੇਰੇ ਵਿਚ ਹਨੇਰਾ ਸਮਾਂ ਰਾਤ ਦਾ ਹੁੰਦਾ, ਜ਼ਿੰਦਗੀ ਹਨੇਰੇ ਚ ਲੰਘੀ ਹੈ, ਇਸ ਕਰਕੇ ਸਾਡੀ ਜ਼ਿੰਦਗੀ ਰਾਤ ਹੀ ਹੈ। ਸੰਤਾਂ ਦੀ ਜ਼ਿੰਦਗੀ ਦਿਨ ਚੜਿਆ ਹੁੰਦਾ, ਸਾਡੀ ਜ਼ਿੰਦਗੀ ਚ ਰਾਤ ਪਈ ਹੁੰਦੀ ਹੈ। ਮਹਾਰਾਜ ਕਹਿੰਦੇ ਜ਼ਿੰਦਗੀ ਦਾ ਪਿਛਲਾ ਪਹਿਰ ਆ ਗਿਆ, ਪਿੱਛੋਂ ਰਾਤੀ ਸੱਦੜਾ, ਤੇ ਪਿਛਲੇ ਪਹਿਰ ਸੱਦਾ ਵੀ ਆ ਗਿਆ। ਬੁਢੇਪੇ ਚ ਸੱਦਾ ਵੀ ਆਉਣਾ ਹੀ ਹੈ। ਘਰ ਘਰ ਇਹੋ ਪਹੁੰਚਾ ਸੱਦੜੇ ਨੇਤਰ, ਭਗਵਾਨ ਰੋਜ ਸੱਦੇ ਆਉਂਦੇ ਆ। ਹਰ ਸ਼ਹਿਰ ਦੇ ਸ਼ਮਸ਼ਾਨ ਘਾਟ ਚ ਗੇੜਾ ਮਾਰ ਕੇ ਆਈਏ, ਦੋ ਚਾਰ ਮੁਰਦੇ ਰੋਜ ਸੜਦੇ ਹੁੰਦੇ ਆ। ਸਾਧ ਸੰਗਤ ਜੀ ਸੱਦੇ ਘਰ ਘਰ ਆ ਰਹੇ ਆ, ਰੋਜ ਆ ਰਹੇ ਆ, ਤੇ ਸੱਦੜਾ ਆਉਣਾ ਹੈ। ਮਹਾਰਾਜ ਕਹਿੰਦੇ ਜ਼ਿੰਦਗੀ ਦਾ ਅੱਜ ਅੰਤ ਸਮਾਂ, ਬੁਢੇਪਾ ਅੰਤ ਸਮਾਂ ਨੇੜੇ ਆ ਗਿਆ ਹੈ। ਤਾਂ ਨਾਮ ਖਸਮ ਕਾਲੇ, ਉਸ ਵਾਹਿਗੁਰੂ ਦਾ ਪਰਮਾਤਮਾ ਦਾ ਨਾਮ ਲੈਣਾ ਕਰੋ। ਇੱਧਰ ਉੱਧਰ ਫੋਕੀਆਂ ਬਿਰਥੀਆਂ ਗੱਲਾਂ ਚ ਆਪਣਾ ਟਾਈਮ ਨਾ ਖਰਾਬ ਕਰੋ। ਸਵਾਸ ਸਵਾਸ ਵਾਹਿਗੁਰੂ 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 ਜਪ ਲੋ।
ਖੇਮੇ ਛਤਰ ਸਰਾਏ ਚ ਜਿਸਨ ਰਥ ਪੀੜੇ,
ਜਿਨ੍ਹਾਂ ਨੇ ਨਾਮ ਜਪ ਲਿਆ ਨਾ, ਉਹਨਾਂ ਦੀ ਬੜੀ ਜੈ ਜੈਕਾਰ ਹੁੰਦੀ ਹੈ। ਉਹਨਾਂ ਦੇ ਤੰਬੂ ਕਨਾਤਾਂ ਖੇਮੇ ਬੜੇ ਬੜੇ ਸੋਹਣੇ ਲੱਗਦੇ ਹੈ। ਉਹਨਾਂ ਨੂੰ ਰੱਥ ਬੜੇ ਬੜੇ ਸੋਹਣੇ, ਬਹਿਣ ਵਾਸਤੇ ਨਵਾਰੀ ਪਲੰਘ ਪੀੜੇ ਦਿਸਦੇ ਹੈ। ਭਾਵੇਂ ਉਹ ਕੱਖਾਂ ਦੀ ਕੁੱਲੀ ਚ ਵੀ ਬੈਠੇ ਹੋਣ, ਸੋਨੇ ਦੇ ਮੰਦਰ ਵਰਗਾ ਨਜ਼ਾਰਾ ਹੁੰਦਾ ਹੈ। ਸੰਸਾਰੀ ਲੋਕਾਂ ਨੂੰ ਆਹ ਜਿਹੜੇ ਮਕਾਨ ਮਹਿਲ ਮਾੜੀਆਂ ਦਿਸਦੇ ਹੈ, ਉਹਨਾਂ ਵੱਲ ਦੇਖ ਦੇਖ ਕੇ ਹੀ ਪਰਮਾਤਮਾ ਦੇ ਨਾਮ ਤੋਂ ਦੂਰ ਹੋਈ ਜਾਂਦੇ ਹੈ। ਪਰ ਜਿਹੜੇ ਨਾਮ ਜਪਦੇ ਹੈ ਅੰਮ੍ਰਿਤ ਵੇਲੇ ਉੱਠ ਕੇ, ਕਿਉਂਕਿ ਇਹਦੇ ਦੋ ਅਰਥ ਹਨ, ਅੰਮ੍ਰਿਤ ਵੇਲਾ ਪਿੱਛਲ ਰਾਤ ਦਾ, ਦੂਸਰਾ ਅਰਥ ਹੈ ਅੰਮ੍ਰਿਤ ਵੇਲੇ। ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ ਉਸ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰੇ। ਮਹਾਰਾਜ ਦਾ ਹੁਕਮ ਹੈ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉੱਠ, ਹਰ ਨਾਮ ਧਿਆਵੈ। ਵਾਹਿਗੁਰੂ 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 ਜਪੇ, ਇਸ਼ਨਾਨ ਕਰੇ, ਅੰਮ੍ਰਿਤਸਰ ਨਹਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜਿਹੜਾ ਗੁਰਮੁਖ ਅਭਿਆਸ ਕਰਦਾ ਹੈ ਉਹਨੂੰ ਫਿਰ ਕੀ ਮਿਲਦਾ ਹੈ? ਉਹਨੂੰ ਦਰਗਾਹੀ ਬਖਸ਼ਿਸ਼ਾਂ ਮਿਲਦੀਆਂ ਨੇ। ਖੇਮੇ ਛਤਰ ਸਦਾਏ ਚ ਦਿਸਣ ਰੱਥ ਪੀੜੇ, ਉਹਨੂੰ ਦਰਗਾਹੀ ਬਖਸ਼ਿਸ਼ਾਂ ਮਿਲਦੀਆਂ ਨੇ। ਉਹਨੂੰ ਉਹ ਸੱਚਖੰਡ ਦੇ ਨਜ਼ਾਰੇ, ਜਾਂ ਝਿਲ ਮਿਰਕਾਰ ਦਸੰਤਾ ਤੇ ਅਨਾਥ ਸ਼ਬਦ ਬਜੰਤਾ, ਉੱਥੇ ਸੋਨੇ ਦੇ ਮਹਿਲ, ਸੋਨੇ ਦੀਆਂ ਅਟਾਰੀਆਂ, ਸੋਨੇ ਦੇ ਮੰਦਰ ਮਿਲਦੇ ਹਨ।
ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸੱਦ ਮਿਲੇ,
ਸੱਦੇ ਆਉਂਦੇ ਦੇ ਸਾਰਿਆਂ ਦੇ ਘਰ ਹਨ, ਪਰ ਪਤਾ ਕਿਸੇ ਵਿਰਲੇ ਨੂੰ ਲੱਗਦਾ ਹੈ। ਆਖੋ ਸਤਨਾਮ ਸ੍ਰੀ। ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ, ਸੱਦੇ ਤਾਂ ਰੋਜ਼ ਪੈਂਦੇ ਆ ਪਰ ਪਤਾ ਕਿਸੇ ਨੂੰ ਨੀ, ਚੇਤਾ ਕਿਸੇ ਨੂੰ ਨੀ। ਜਿਹਨਾਂ ਨੇ ਨਾਮ ਜਪਿਆ ਹੈ ਉਹਨਾਂ ਨੂੰ ਸੱਦੇ ਪਹਿਲਾਂ ਮਿਲ ਜਾਂਦੇ ਆ। ਸਾਧ ਸੰਗਤ ਜੀ, ਦਾਸ ਨੂੰ ਇੱਕ ਬਜ਼ੁਰਗ ਬਾਬੇ ਬਕਾਲੇ ਦੇ ਰਹਿਣ ਵਾਲੇ ਅੰਬਾਲੇ ਸ਼ਹਿਰ ਚ ਮਿਸਤਰੀ ਦਾ ਕੰਮ ਕਰਦੇ ਸਨ। 93-94 ਸਾਲ ਉਹਨਾਂ ਦੀ ਉਮਰ ਸੀਗੀ। ਅੱਜ ਤੋਂ 10 ਸਾਲ ਪਹਿਲਾਂ ਉਹ ਸਰੀਰ ਵੀ ਛੱਡ ਗਏ। ਪੁਰਾਣੀਆਂ 10 ਜਮਾਤਾਂ ਪੜ੍ਹੇ ਲਿਖੇ ਸਨ, ਇਸ ਕਰਕੇ ਕਈ ਵਾਰੀ ਦਾਸ ਉਹਨਾਂ ਕੋਲ ਬਹਿ ਕੇ ਕੁਝ ਨਾ ਕੁਝ ਸਿੱਖਦਾ ਵੀ ਰਹਿੰਦਾ ਸੀ। ਉਹਨਾਂ ਮਹਾਂਪੁਰਸ਼ਾਂ ਨੇ, ਬਜ਼ੁਰਗਾਂ ਨੇ ਗੱਲ ਸੁਣਾਈ, ਕਹਿਣ ਲੱਗੇ ਅੱਜ ਕੱਲ ਬੜੇ ਦੇਹਧਾਰੀ ਗੁਰੂ ਬਣੇ ਫਿਰਦੇ ਹੈ, ਜਿਨ੍ਹਾਂ ਨੇ ਉਹਨਾਂ ਦਾ ਨਾਂ ਲਿਆ। ਮੈਂ ਉਹਨਾਂ ਦਾ ਨਾਂ ਤਾਂ ਲੈਣਾ ਨਹੀਂ, ਕਿਉਂਕਿ ਕਿਸੇ ਦਾ ਦਿਲ ਦੁਖਾਣਾ ਗੁਰੂ ਘਰ ਦੇ ਵਿੱਚ ਮਰਯਾਦਾ ਨਹੀਂ ਹੈ। ਕਹਿੰਦੇ ਪਰ ਉਹਨਾਂ ਦੇਹਧਾਰੀ ਗੁਰੂਆਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਵੀ ਸਾਡੀ ਮੌਤ ਕਦੋਂ ਆਉਣੀ ਹੈ, ਅਸੀਂ ਮਰਨਾ ਕਦੋਂ ਹੈ। ਪਰ ਕਹਿੰਦੇ ਅਸੀਂ ਗੁਰੂ ਨਾਨਕ ਦੇ ਇੱਕ ਸਿੱਖ ਦੇ ਦਰਸ਼ਨ ਕੀਤੇ, ਬਾਬਾ ਗੁਰਮੁਖ ਸਿੰਘ ਜੀ, ਨਿਹੰਗ ਸਿੰਘ, ਬਾਬੇ ਬਕਾਲੇ, ਜਿਨ੍ਹਾਂ ਨੇ ਬਾਬੇ ਬਕਾਲੇ ਦਾ ਦਰਬਾਰ ਸਾਹਿਬ ਜਦੋਂ ਬਣਿਆ ਤੇ ਨੀਂਹ ਪੱਥਰ ਵੀ ਰੱਖਿਆ। ਕਹਿੰਦੇ ਲਗਭਗ 1930 ਦੇ ਵਿੱਚ ਉਹਨਾਂ ਨੇ ਸਰੀਰ ਛੱਡਿਆ ਸੀ। ਕਹਿੰਦੇ ਮੈਂ ਖਾਲਸਾ ਸਕੂਲ ਚ ਪੜ੍ਹਦਾ ਸੀ 9ਵੀਂ ਜਮਾਤ ਵਿੱਚ, 1930 ਦੀ ਗੱਲ ਦੱਸੀ ਹੈ। ਕਹਿੰਦੇ ਬਾਬਾ ਗੁਰਮੁਖ ਸਿੰਘ, ਨਿਹੰਗ ਸਿੰਘ ਆਪਣੀ ਮੌਤ ਚ ਬੈਠੇ, ਸੰਗਤ ਆਲੇ ਦੁਆਲੇ ਬੈਠੀ, ਇਹ ਪੰਕਤੀ ਜਿਹੜੀ ਆਈ ਹੈ ਨਾ, ਇਹ ਪੰਕਤੀ ਦੀ ਗੱਲ ਚੱਲ ਪਈ, ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਾਧ ਮਿਲੇ। ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਉਹਨਾਂ ਨੂੰ ਸੱਦੇ ਮਿਲ ਜਾਂਦੇ। ਕਿਸੇ ਸਿੱਖ ਨੇ ਸ਼ੰਕਾ ਕਰਤਾ, ਕਹਿੰਦੇ ਬਾਬਾ ਜੀ ਵੀ ਇਹ ਸੱਦਾ ਕਿਵੇਂ ਮਿਲਦਾ, ਕੋਈ ਚਿੱਠੀ ਆਉਂਦੀ ਹੈ, ਕੋਈ ਟੈਲੀਫੋਨ ਆਉਂਦਾ, ਕੋਈ ਤਾਰ ਆਉਂਦੀ ਹੈ, ਕੋਈ ਬੰਦਾ ਆਉਂਦਾ ਕਹਿਣ ਵਾਸਤੇ ਵੀ ਤੁਸੀਂ ਚਲੇ ਜਾਣਾ। ਕਹਿਣ ਲੱਗੇ ਭਾਈ ਰੱਬ ਦੀਆਂ ਗੱਲਾਂ ਅਸੀਂ ਦੱਸ ਨਹੀਂ ਸਕਦੇ, ਰੱਬ ਦੀਆਂ ਰਮਜਾਂ ਰੱਬ ਜਾਣੇ। ਉਹ ਖੇੜੇ ਪੈ ਗਿਆ, ਕਹਿੰਦਾ ਨਹੀਂ ਬਾਬਾ ਜੀ ਦੱਸੋ, ਤੁਸੀਂ ਮਹਾਂਪੁਰਸ਼ ਹੋ। ਉਹ ਕਹਿੰਦੇ ਫਿਰ ਟਾਈਮ ਕੀ ਹੋਇਆ, ਉਸ ਵੇਲੇ ਕਿਸੇ ਕਿਸੇ ਕੋਲ ਘੜੀ ਹੁੰਦੀ ਸੀ, ਜੇਬਾਂ ਵਾਲੀ ਘੜੀ, ਉਹਨੇ ਜੇਬ ਚੋਂ ਘੜੀ ਕੱਢੀ, ਟਾਈਮ 10 ਵਜੇ ਸੀ। ਕਹਿਣ ਲੱਗੇ ਲੈ ਅੱਜ ਵਾਲਾ ਦਿਨ ਤੇ 10 ਵਜੇ, ਅੱਜ ਤੋਂ 1 ਸਾਲ ਬਾਅਦ ਬਿਲਕੁਲ ਐਸੇ ਟਾਈਮ ਤੇ ਅਸੀਂ ਚਲੇ ਜਾਣਾ। ਸਾਡਾ ਟਾਈਮ 1 ਸਾਲ ਪੂਰਾ ਰਹਿ ਗਿਆ, ਸੱਦ ਸਾਨੂੰ ਅੱਜ ਮਿਲ ਗਿਆ ਪਹਿਲਾਂ ਹੀ। ਅੱਜ ਵਾਲੇ ਦਿਨ ਜਾਵਾਂਗੇ, ਐਸੇ ਟਾਈਮ ਜਾਵਾਂਗੇ, 10 ਵਜੇ ਜਾਵਾਂਗੇ। ਉਹੀ ਦਿਨ ਉਹੀ ਟਾਈਮ 10 ਵਜੇ ਸਾਲ ਪਿੱਛੋਂ ਬਾਬਾ ਗੁਰਮੁਖ ਸਿੰਘ ਜੀ ਸੱਚਖੰਡ ਚਲੇ ਗਏ। ਇਹ ਗੱਲਾਂ ਐਵੇਂ ਨੀ ਗੁਰਬਾਣੀ ਚ ਲਿਖੀਆਂ, ਜੋ ਕੁਝ ਹੁੰਦਾ ਉਹ ਲਿਖਿਆ। ਬਹੁਤ ਸਾਰੇ ਮਹਾਂਪੁਰਸ਼ ਕਰਨੀ ਵਾਲੇ ਸਾਧੂ ਸੰਤ ਦੱਸ ਦਿੰਦੇ ਆ, ਕਈਆਂ ਨੂੰ ਪਤਾ ਲੱਗਦਾ ਉਹ ਨਹੀਂ ਵੀ ਦੱਸਦੇ, ਕਾਲ ਪੁਰਖ ਦੀ ਖੇਡ ਨੂੰ ਗੁਪਤ ਰੱਖਦੇ ਆ। ਪਰ ਜੇ ਕੋਈ ਜਿੱਦ ਕਰ ਲਵੇ ਵੀ ਦੱਸੋ, ਉਹ ਦੱਸ ਵੀ ਦਿੰਦੇ ਆ, ਕਿਉਂਕਿ ਉਹਨਾਂ ਨੂੰ ਸੱਦਾ ਮਿਲਿਆ ਹੁੰਦਾ, ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸੱਦ, ਸੱਦ ਨਾਮ ਸੱਦੇ ਦਾ ਹੈ। ਸੱਦਾ ਆਉਂਦਾ ਸਾਰਿਆਂ ਦੇ ਘਰ ਹੈ, ਪਰ ਮਿਲਦਾ ਗੁਰਮੁਖਾਂ ਨੂੰ ਹੈ, ਨਾਮ ਅਭਿਆਸੀਆਂ ਨੂੰ। ਉਹ ਫਿਰ ਤਿਆਰੀ ਕਰ ਲੈਂਦੇ ਹੈ ਵੀ ਜਾਣਾ ਬਈ ਹੁਣ ਕਬਰ ਕਸੇ ਕਰ ਲਈਏ।
ਬਾਬਾ ਮੈਂ ਕਰਮਹੀਣ ਕੂੜਿਆ,
ਨਿਮਰਤਾ ਪੂਰਵਕ ਬਚਨ ਮਹਾਰਾਜ ਅਕਾਲ ਪੁਰਖ ਦੇ ਚਰਣਾ ਚ ਅਰਦਾਸ ਕਰਨ ਲਈ ਜੁਗਤੀ ਦੱਸਦੇ, ਹੇ ਅਕਾਲ ਪੁਰਖ ਬਾਬਾ, ਮੈਂ ਕਰਮਹੀਣ, ਮੈਂ ਕਰਮਾਂ ਦਾ ਹੀਣਾ ਹਾਂ। ਜੀਵ ਆਪਣੇ ਆਪ ਨੂੰ ਸਾਧ ਸੰਗਤ ਜੀ ਜਦੋਂ ਆਪਣੇ ਅੰਦਰ ਝਾਤੀ ਮਾਰੇ ਨਾ, ਉਹਨੂੰ ਆਪਣੇ ਕਰਮਾਂ ਦੇ ਝਾਤੀ ਮਾਰਨੀ ਚਾਹੀਦੀ ਹੈ। ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਵੇਖ, ਅਸੀਂ ਜਦੋਂ ਆਪਣੇ ਅੰਦਰ ਝਾਤੀ ਮਾਰਦੇ ਹਾਂ ਤੇ ਚੰਗਿਆਈਆਂ ਬਹੁਤ ਘੱਟ ਤੇ ਬੁਰਿਆਈਆਂ ਬਹੁਤ ਜ਼ਿਆਦਾ ਭਰੀਆਂ ਨਜ਼ਰ ਆਉਂਦੀਆਂ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸ਼ਰਮਾ। ਬਾਬਾ ਮੈਂ ਕਰਮਹੀਣ ਕੂੜਿਆਰ, ਤੇ ਮੇਰੇ ਵਾਹਿਗੁਰੂ ਮੇਰੇ ਮਾਲਕ, ਮੈਂ ਕਰਮਾਂ ਤੋਂ ਹੀਣਾ ਆ, ਮੇਰੇ ਕੋਲ ਸ਼ੁਭ ਕਰਮਾਂ ਦਾ ਖਜ਼ਾਨਾ ਕੋਈ ਨਹੀਂ, ਔਰ ਮੈਂ ਝੂਠਾ ਆ, ਸਭ ਤੋਂ ਵੱਡਾ ਪਾਪ ਝੂਠ ਹੈ। ਸਾਧ ਸੰਗਤ ਜੀ ਕੋਈ ਬਾਂਹ ਖੜੀ ਕਰਕੇ ਨਹੀਂ ਕਹਿ ਸਕਦਾ ਕਿ ਮੈਂ ਕਦੀ ਝੂਠ ਨਹੀਂ ਬੋਲਿਆ, ਕੋਈ ਨਹੀਂ ਕਹਿ ਸਕਦਾ। ਇੱਕ ਗੁਰੂ ਨਾਨਕ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੂੰ ਛੱਡ ਕੇ ਦੁਨੀਆਂ ਦਾ ਹਰ ਬੰਦਾ ਝੂਠ ਬੋਲਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਆਤਮਾ ਸਿੰਘ ਜੀ ਮਹਾਂਪੁਰਸ਼ ਪੰਜੋਖਰਾ ਸਾਹਿਬ ਵਾਲੇ ਇੱਕ ਵਾਰੀ ਦਾਸ ਛੋਟਾ ਜਿਹਾ ਹੁੰਦਾ ਸੀ, ਉਹਨਾਂ ਦੇ ਕੋਲ ਬੈਠਾ, ਬਚਨ ਕਹਿਣ ਲੱਗੇ। ਕਹਿੰਦੇ ਝੂਠ ਬੋਲਣ ਵਾਸਤੇ ਕੋਈ ਯੂਨੀਵਰਸਿਟੀ ਨਹੀਂ ਬਣੀ, ਕੋਈ ਕਾਲਜ ਨਹੀਂ ਬਣਿਆ, ਕੋਈ ਵੀ ਸਕੂਲ ਨਹੀਂ ਖੁੱਲਾ ਜਿੱਥੇ ਲਿਖਿਆ ਹੋਵੇ ਇੱਥੇ ਝੂਠ ਬੋਲਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਝੂਠ ਬੋਲਣਾ ਸਿਖਾਇਆ ਜਾਂਦਾ ਹੈ। ਪਰ ਕਹਿੰਦੇ ਬਿਨਾਂ ਸਕੂਲਾਂ ਕਾਲਜਾਂ ਦੇ ਹੀ ਸਾਰੀ ਦੁਨੀਆਂ ਝੂਠ ਬੋਲਣਾ ਕਿਵੇਂ ਸਿੱਖ ਜਾਂਦੀ ਹੈ। ਮੈਂ ਕਿਹਾ ਮਹਾਰਾਜ ਸਾਨੂੰ ਕੀ ਪਤਾ, ਬੱਚੇ ਆ ਛੋਟੇ ਛੋਟੇ, ਤੁਸੀਂ ਦੱਸੋ। ਕਹਿੰਦੇ ਜਦੋਂ ਪਿਓ ਕੋਲੋਂ ਬੱਚਾ ਕਹਿੰਦਾ ਬਾਪੂ ਰੁਪਈਆ ਦੇਈ, ਤੇ ਬੱਚੇ ਨੂੰ ਪਤਾ ਹੁੰਦਾ ਬਾਪੂ ਦੀ ਜੇਬ ਨੋਟਾਂ ਨਾਲ ਭਰੀ ਪਈ ਹੈ, ਤੇ ਬਾਪੂ ਕਹਿੰਦਾ ਹੈ ਨਹੀਂ। ਬੱਚਾ ਕਹਿੰਦਾ ਬਾਪੂ ਝੂਠ ਬੋਲਦਾ, ਤੇਰਾ ਤੇ ਬਟੂਆ ਨੋਟਾਂ ਨਾਲ ਭਰਿਆ ਪਿਆ। ਕਹਿੰਦਾ ਇੱਥੋਂ ਟ੍ਰੇਨਿੰਗ ਮਿਲ ਜਾਂਦੀ ਹੈ। ਮਹਾਂਪੁਰਸ਼ ਕਹਿੰਦੇ ਤੋ ਅਸੀਂ ਕੁੜਿਆਰ ਹਾਂ ਸਾਧ ਸੰਗਤ ਜੀ, ਹਰ ਜਗ੍ਹਾ ਤੇ ਹਰ ਕਦਮ ਜ਼ਿੰਦਗੀ ਚ ਝੂਠ ਬੋਲਦੇ ਹਾਂ। ਕੋਈ ਦਿਨ ਐਸਾ ਨਹੀਂ ਜਿਸ ਦਿਨ ਝੂਠ ਨਾ ਬੋਲੀਏ, ਕਿਤੇ ਨਾ ਕਿਤੇ ਆਪਣੀ ਵਡਿਆਈ ਕਰਦਿਆਂ ਝੂਠ ਬੋਲਿਆ ਜਾਂਦਾ ਹੈ, ਕਿਤੇ ਕੋਈ ਗੱਲ ਸੁਣਾਉਂਦਿਆਂ ਵਾਧਾ ਹੋ ਜਾਂਦਾ, ਕਿਤੇ ਘਾਟਾ ਹੋ ਜਾਂਦਾ, ਪੂਰੀ ਗੱਲ ਵੀ ਨਹੀਂ ਅਸੀਂ ਸੁਣਾ ਸਕਦੇ। ਸਾਨੂੰ ਕੋਈ ਸੁਨੇਹਾ ਲਾਵੇ ਨਾ ਵੀ ਫਲਾਣੇ ਬੰਦੇ ਨੂੰ ਸੁਨੇਹਾ ਦੇ ਦੇ ਵੀ, ਅਸੀਂ ਜਾਂ ਤਾਂ ਦੋ ਗੱਲਾਂ ਵਧਾ ਦਿਆਂਗੇ ਤੇ ਜਾਂ ਦੋ ਘਟਾ ਦਿਆਂਗੇ, ਪੂਰੀ ਗੱਲ ਤੇ ਆਪਾਂ ਦੱਸ ਨਹੀਂ ਸਕਦੇ। ਹੋਰ ਅਸੀਂ ਕੀ ਸੱਚ ਬੋਲ ਲੈਣਾ। ਸੱਚਾ ਤਾਂ ਗੁਰੂ ਨਾਨਕ ਹੀ ਹੈ। ਆਖੋ ਸਤਨਾਮ ਸ੍ਰੀ। ਬਾਬਾ ਮੈਂ ਕਰਮਹੀਣ ਕੂੜਿਆਰ, ਮੈਂ ਕਰਮਾਂ ਦਾ ਹੀਣਾ ਆ, ਮੇਰੇ ਕੋਲ ਚੰਗੇ ਕਰਮ ਨਹੀਂ ਹੁੰਦੇ, ਸਾਰੀਆਂ ਹੀ ਬੁਰਾਈਆਂ ਸਾਰੇ ਹੀ ਪਾਪ ਮੇਰੇ ਅੰਦਰ ਹਨ।
ਨਾਮ ਨਾ ਪਾਇਆ ਤੇਰਾ ਅੰਨਾ ਭਰਮ ਭੁਲਾ ਮਨ ਮੇਰਾ।
ਇਹ ਮੇਰੇ ਪਾਤਸ਼ਾਹ ਆਪਣੀਆਂ ਖਾਮੀਆਂ ਕਰਕੇ ਮੈਂ ਤੇਰਾ ਨਾਮ ਨਹੀਂ ਜਪ ਸਕਿਆ। ਨਾਮ ਜਪਣ ਵਾਸਤੇ ਅੰਤਸ਼ਕਰਨ ਸ਼ੁੱਧ ਚਾਹੀਦਾ, ਅੰਦਰ ਗੰਦ ਭਰਿਆ ਪਿਆ। ਮਹਾਰਾਜ ਕਹਿੰਦੇ ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਇੱਥੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਉਹ ਕਿਹੜੇ ਖਾਨੇ ਚ ਨਾਮ ਪਾਈਏ, ਕਿਤੇ ਮਕਾਨਾਂ ਦਾ, ਕਿਤੇ ਸੋਨੇ ਦਾ, ਕਿਤੇ ਇਸਤਰੀ ਦਾ, ਕਿਤੇ ਬੱਚਿਆਂ ਦਾ, ਕਿਤੇ ਮਾਸ ਸ਼ਰਾਬ ਦਾ, ਕਿਤੇ ਘੋੜਿਆਂ ਦਾ, ਕਿਤੇ ਹਾਥੀਆਂ ਦਾ, ਕਿਤੇ ਕਾਰਾਂ ਦਾ ਰਸ ਅੰਦਰ ਵੜਿਆ ਹੋਇਆ। ਨਾਮ ਕਿੱਥੇ ਯਾਦ ਆਉਂਦਾ ਹੈ, ਬੰਦੇ ਨੂੰ ਸਾਰੀ ਉਮਰ ਹੀ ਨਹੀਂ ਆਉਂਦਾ। ਨਾਮ ਨਾ ਪਾਇਆ ਤੇਰਾ, ਇਹ ਵਾਹਿਗੁਰੂ ਤੇਰਾ ਨਾਮ ਮੈਂ ਪ੍ਰਾਪਤ ਨਹੀਂ ਕਰ ਸਕਿਆ। ਅੰਧਾ ਭਰਮ ਭੁੱਲਾ ਮਨ ਮੇਰਾ, ਮੇਰਾ ਮਨ ਅੰਨਾ ਅਨਵੇਂ ਕਰਕੇ ਅਰਥ ਕਰਨੇ ਹੈ, ਮੇਰਾ ਅੰਨਾ ਮਨ ਭਰਮਾਂ ਵਿੱਚ ਭੁੱਲਿਆ ਹੋਇਆ, ਤੇਰਾ ਨਾਮ ਮੈਂ ਨਹੀਂ ਜਪ ਸਕਿਆ, ਮੇਰਾ ਮਨ ਪਦਾਰਥਾਂ ਵਾਲੀ। ਆਹ ਬੜੇ ਸੋਹਣੇ ਬਚਨ ਯਾਦ ਆ ਗਏ ਮਹਾਰਾਜ ਭਰਥਰੀ ਜੀ ਦੇ। ਉਜੈਨ ਦੇ ਮਹਾਰਾਜਾ ਹੋਏ ਨੇ ਭਰਥਰੀ, ਜਦੋਂ ਬੈਰਾਗ ਹੋ ਗਿਆ ਤੇ ਬੈਰਾਗ ਸ਼ਤਕ ਲਿਖਿਆ, ਉਹ ਕਹਿੰਦੇ ਆ ਪਰ ਪੂਰਬ ਪਾਪਨ ਕੇ ਬਲ ਤੇ ਮਨ ਮੋਰ ਪਦਾਰਥ ਔਰ ਮੂਰੇ। ਕਹਿੰਦੇ ਮੈਂ ਘਰ ਵੀ ਛੱਡਿਆ, ਰਾਜ ਵੀ ਛੱਡਿਆ, ਪਦਾਰਥ ਛੱਡੇ, ਸਭ ਕੁਛ ਛੱਡਿਆ, ਪਰ ਪੂਰਬਲੇ ਪਿਛਲੇ ਪਾਪ ਨਹੀਂ ਖੇੜਾ ਛੱਡਦੇ, ਉਹ ਪਾਪਾਂ ਕਰਕੇ ਮਨ ਅਜੇ ਵੀ ਪਦਾਰਥਾਂ ਵੱਲ ਹੀ ਦੌੜਦਾ, ਨਾਮ ਵੱਲ ਨਹੀਂ ਲੱਗਦਾ। ਸਾਧ ਬਣ ਕੇ ਵੀ, ਜੋਗੀ ਬਣ ਕੇ ਵੀ, ਧੰਨਵਾਦ ਛੱਡ ਕੇ ਵੀ ਮਨ ਨਹੀਂ ਜੁੜਦਾ। ਇਹ ਕੀ ਹੈ? ਇਹ ਸਭ ਪੂਰਬਲੇ ਪਾਪਾਂ ਦੀ ਕਮਾਈ ਹੈ। ਅੰਧਾ ਭਰਮ ਭੁੱਲਾ ਮਨ ਮੇਰਾ, ਮੇਰਾ ਮਨ ਭਰਮਾਂ ਚ ਭੁੱਲ ਗਿਆ, ਮੈਂ ਰੱਸੀ ਨੂੰ ਸੱਪ ਸਮਝ ਲਿਆ, ਵਾਸਤਵਿਕ ਸਰੂਪ ਨੂੰ ਨਾ ਪਛਾਣਿਆ, ਸੰਸਾਰ ਨੂੰ ਸੱਚਾ ਸਮਝ ਕੇ ਤੇ ਮੈਂ ਰੱਬ ਨੂੰ ਭੁਲਾ ਹੀ ਦਿੱਤਾ।
ਸਾਧ ਕੀਤੇ ਦੁੱਖ ਪਰ ਫੁਲੇ ਪੁਰਬ ਲਿਖੇ ਮਾਏ।
ਮੈਂ ਬੜੇ ਸਵਾਦ ਲਏ, ਅੱਖਾਂ ਨਾਲ ਮੈਂ ਰੂਪ ਵੇਖਿਆ ਪਰਾਇਆ, ਕੰਨਾਂ ਨਾਲ ਮੈਂ ਨਿੰਦਾ ਚੂਲੀ ਸੁਣੀ, ਗਾਣੇ ਸੁਣੇ ਗੰਦੇ, ਔਰ ਚਮੜੀ ਨਾਲ ਮੈਂ ਕਈ ਤਰ੍ਹਾਂ ਦਾ ਸਪਰਸ਼ ਕੀਤਾ, जीव दे नाल मैं बड़े खाने स्वाद मिठे खट्टे मांस मच्छी शराब ये वो सब खा खा के चख चख के वेखिया ते फिर वो जिन्ने मैं स्वाद चखे जिन्ने मैं स्वाद ले उन्ने दुख बन गए दुख पार फड़े मैंने प्रफुल्लित हो गए जिन्ने आप साध संगत जी स्वाद लेने डॉक्टर नू पुछ के वेख लो वो कहंदे बीमार होए हो सरदार जी कुछ आ इस तरह की चीज तो नहीं खाधी हां जी समोसे खाधे सीगे वो कहंदे फिर गला दे खराब होना ही है हां जी सरदार जी मिठा ज्यादा तो नहीं खा लिया हां जी खाधा सी जिस तरह शुगर होना ही है जिन्हें स्वाद ले उन्ने दुख पर फड़े दुख वध गए महाराज कहंदे बहुत सादो दुख प्राप्त होवै बहुते स्वादा तो दुख मिलता जे ते भोगो रोग सो अंत विगोवै भोगा तो रोग हुंदा कोई भी भोग है अखा का भोग है कना का भोग है चमड़ी का भोग है जीभ का भोग है मन का भोग है जिन्नी वासना है वो दुख देवेगी इस करके पूर्व लिखे मारे ये पूर्वले कर्मां दा संयोग बन जांदा पूर्वले पाप जेड़े ने मुड़ मुड़ के घेर घेर के लियांदे उत्थे माड़ी थां दे उत्ते नू राज ते बाल दिए फिर भी चक्की चटदा साडे पिछले पाप मुड़ मुड़ के गंदी थां वाल जांदे है भैड़े पासे वाल कदम उठदे है हां जी
सुख थोड़े दुखे अगले दुखे दुख ब्याए
सुख थोड़े ने दुख अगले पुरानी पंजाबी च अगले का अर्थ ज्यादा हुंदा सी हुण तां अगले का अर्थ हुंदा अगले पासे वाला पहली पंजाबी पुरातन पंजाबी जिहड़ी है उहदे विच अगले का अर्थ ज्यादा खुला जिवें इक वचन आउंदा जो प्रसाद को बांटई मन में धारे लोभ कड़ा प्रसाद वंडन वाला कड़ा प्रसाद की देग नूं वेख के लालच कर लवे भी आपां बचा के रख लईए संगत नूं थोड़ा थोड़ा दे दईए किसे थोड़ा जेड़ा दूर दा बंदा जान पछाण घट है उहनूं थोड़ा दे दईए किसे अगला जेड़ा जान पछाण है अन्ना वंडे रेवड़ियां मुड़ मुड़ अपणियां नूं इह जे कम करे किसे थोड़ा किसे अगला सदा रहे तिस सोग उहनूं सोग पिया रहेगा महाराज दा वचन कलगीधर पातशाह सिख्या दिंदे आ गल है भी अगले का मतलब हुंदा ज्यादा कहंदे सुख थोड़े वो सुख ते थोड़े ने दुख अगले हुण सुख ते थोड़े चिर दा हुंदा जदों असीं कोई चीज खाने आ ना ते वो साडे गले तक ही जीभ तक ही स्वाद हुंदा जे मान लो रसगुल्ले खा ले ने गुलाब जामुना खा लिया ने पांच दस मिनट स्वाद है पांच मिनट गले तक स्वाद है पर जदों शुगर 250-300 पहुंचेगी फिर हफ्ता नहीं लो होनी हो दुख अगले दुख ज्यादा हो गए कोई भी चीज है जेड़ी सुख देंदी है थोड़ा सुख दे ज्यादा दुख देंदी है
विछड़िया का क्या विछड़ा मिलिया का क्या मेल
आखो सतनाम श्री
वाहिगुरु
महाराज कहंदे जेड़े परमेश्वर तो विछड़े होए ने उन्हां विछड़िया दा की विछड़ना उहदे विछड़े ही ने पिता जी ने आख्या सी ना वी बेटा हुण आपां मिले आ 12 साल पिछों आए हो फिर पता नहीं कदों मिलना ते महाराज एहदे विचों ही ज्ञान दे रहे हैं गल्लां गल्लां विच ही उपदेश दे रहे हैं कहंदे बापू जी जेड़े परमेश्वर तो विछड़े आ उह विछड़े ही रहणगे उह कदी मिल नहीं सकदे ते जेड़े परमेश्वर नाल मिले आ उह कदी विछड़ नहीं सकदे उहनां दा की मिलाना ते मिल गए जो दिल मिलिया सो मिल रहा मिलिया कहिया रे सोई जे बो तेरा लुचिया बाती मेल ना होई जेड़ा दिल करके रब नाल मिलिया ओ मिलिया जे कोई मेरे वर्गा गल्लां करी जावे بھی میں رب نو ملنا رب نو ملنا گلاں نال تھوڑا میل ہو چلے جیڑا دل کر کے ملیا جو دل ملیا سو مل رہا شریر کر کے بچھڑ بھی جاوے دل ملیا ہونا چاہیے کوئی دوری نہیں ہوندی آخو ستنام
سری
ہزار میل دور ساڈا متر بیٹھا ہوئے ساڈی تار اتھے وجدی رہندی ہے کھڑکتی رہندی ہے ٹیلی فون کرتے رہنے چٹھی پتر پاندے رہنے نال دی گلی دے وچ گوانڈی رہندا ہوئے گل بات نہ ہوئے رام نام نہ ہوئے مر جائے بھی نہیں جاندے کہندے ساڈا دے مرن جیون ہی ختم ہو گیا گل تے اندر دے ملن دی ہے مہاراج کہندے ملیا کا کیا میل جڑے رب نو مل گئے انہاں دا کیا ملنا تا مل گئے انہاں نو ہور ملان دی لوڑ نہیں اور جڑے رب تو وچھڑ گئے انہاں نو کوئی ملا نہیں سکدا او وچھڑے وچھڑے ہن
صاحب سو سالائی ہے جن کر دیکھیا کھیل
اے تماشا کال پرکھ دا ہے اے لیلا جگت تماشا آخو ستنام سری باجاں والے پاتشاہ کہندے میں ہوں پرم پرکھ کو داسا دیکھنے آیو جگت تماشا اے جگت تماشا ہے اور اے کراں تماشا ہے کہدا باجیگر جیسے باجی پائی نانا روپ بھیک دکھلائی وہ اکال پرکھ نے باجی پائی ہوئی ہے نانا پرکار دے تماشے نانا پرکار دے چوج کر رہا ہے
سنجوگی میلا وڑا کیرتن کیتے بھوگ
او ایسے واہگرو صاحب نو ہر ویلے سلائی چلو صاحب سو سال آئی ہی ہے جن کر دیکھا کھیل ہن مہاراج کہندے بھی یہ جڑا میل ہویا ہے اے میل کا دا اے سنجوگاں دا میل پورب جنم کے ملے سنجوگی لینے دینے دے سبند نے کسے نے پیو بن کے کسے نے پتر بن کے کسے نے بھرا بن کے کسے نے دھی بن کے کسے نے بھن بن کے لیکھا لینا کسے نے دینا اپنا اپنا لیکھا جوکھا پورا کر کے سنجوگی ملاوڑا ان تن کیتے بھوگ ان سنجوگاں نے شریر دے بھوگ بنائے ہے کھانے بنائے ہے پدارتھ یہ کپڑا جڑا میں پایا ہویا ہے ساتھ سنگ جی یہ میرے نال لین دین ہے جڑا تسی آپ اپنے تن تے کپڑا پایا نا یہ جنہ چر سنجوگ ہے اُنہ چر پانا ہی پانا کئی باری نواں سوٹ سوائی دا بیگ سمیت بس وچ ہی رہ جاندا بھاگا چ نہیں ہوں پانا تے کئی واری یہو جہ کپڑا ہوں دس دس سال ہنڈا ہنڈا مر کے وہ پھر بھی پاڑتا ہی نہیں کپڑا انہیں بھی لکھا دینا ہوں یہ کھیڈا کال پرکھ دیا نے بھوگ جنے نے سنسار دے سارے سمجھ لو کیونکہ تے اشارے ماتر گل کیتی جا رہی یہ سارے سنجوگاں دے بھوگ نے ہاں جی
وجوگی مل وچھڑے نانک بھی سنجوگ
جدوں وجوگ ہوندا ہے ادوں وچھوڑا ہو جاندا جدوں پھر کدی کوئی حساب کتاب آ کے اکٹھا ہوندا پھر سنجوگ ہو جاندا نانک بھی سنجوگ پھر بھی سنجوگ بن جاندا اے نہیں پتا بھی اج دا وچھڑیا سو جنم بعد ملے یا اگلے جنم چ ہی مل جاوے یا کروڑ جنم بعد ملے اے کوئی پتا نہیں وہ ملنا جڑا سنجوگی میلا رام ہے آخو ستنام سنجوگاں دی کھیڑ ہے ساری ہاں جی
سن کالو تب تو چن کی ننگ پن جننی کہے من دی ننگ
مہاراج امرت مئی اپدیش پتا کالو جی نے سنے ماتا ترپتا جی نے بھی سنے پر انہاں دا من مرجھا گیا من مسوسیا گیا بھی ساڈا پتر پتا نہیں کیڑیاں گلاں کر رہا یہ گلاں سمجھ تو باہر دیا نے یہ گلاں تے سند فقر فقیر کرتے نے یہ گرستیاں دیا گلاں تا ہے نہیں یہ دنیا داراں دیا گلاں نہیں سن کے ماتا ترپتا جی دا من دین ہو گیا
سنت سبھائے ہے ست تیرا اب کے بچن مانیے میرا.
پھر ماں دینتا نہ کہن لگی, میرے لال, میرے پتر, میرے نانک, تیرا سبھاس سنتا والا ہے, فقیراں والا ہے, تو سنتاں والی برتی لے کے دنیا تے آیا, پر میں تیری امڑی, تیری جننی, تیری ماں, تینوں واسطہ پا کے کہنی ہے, میرا کہنا تا مان لے, میرا اے اب کے بچن مانیے میرا, ایت کیتا میری گل مان لے.
سدن بکھے کو دن چل رہیے, گمن کرن کو ہٹنا گئیے.
پتر اسی بڈھے ہو گئے ہاں, اسی کندھی تے رکھڑے ہاں, کچھ دن واسطے پتر باہر جانا چھڑ دے تے گھر آ کے بس, تاڈیاں اکھاں دا اکو ایک تارا ہے پتر, تینو ویخ ویخ کے جی لواں گے چار دن زندگی جیڑی رہندی ہے.
پورن کریا بلاک ہمارے, سما بتاو درشٹی اگارے.
پتر ماں اے مانگ کر رہی تیرے کو, ماں دی مانگ نہ موڑ, نانک ساڈیاں اکھاں دے سامنے دن کٹ, اسی تینو دیکھاں گے, ساڈیاں اکھاں ٹھنڈیاں رہن گیاں, ساڈا من ٹھنڈا رہے گا.
تجھ بلوک میں نہیں اگائے, پچھڑے ہی سب بیس بتائے.
پتر میں تینو جنم دیتا, پر میں تینو ویکھن دا سکھ نہیں مانیا, ادو تو نکا جیا سی, سولہ ستارہ سالاں دا جدوں تو سلطان پور چلا گیا, 20 سال تو سلطان پور موتی خانہ چلایا, اس تو بعد 20 سال تینو دنیا گھمدیا ہو گئی. پتر اج تیری داڑھی چٹی ہون لگی ہے, اسی مرن کنڈے پہنچ گئے, میں تینو اپنی گودی چ بہا کے نہیں ویکھیا, تینو اپنے ہتھی کھوا کے نہیں ویکھیا, میں تیرے تینو اپنے ویڑے چ بیٹھیا نہیں ویکھیا. لال اخیرلے سمے تا میری اچھا پوری کر دے.
برد بہی من بولل چاوا, اپلاکت نت دیوس بساوا.
ہن بہت برد ہو گئی ہاں, ہن میری اکھاں دے ہنجو بھی رو رو کے مک گئے نے میرے لال, میں ہن نراش ہو چکی ہاں. ہن میری نراشا دا اکو ہی حل ہے کہ تو میری اکھاں سامنے رہ, میری اچھا پوری کر.
سن جننی کی اس بدبانے, دیا تار شری نانک مانی.
آخو ستنام
شری واہ گرو.
جیڑا بابا نانک سب دنیا دیا مرادہ پوری کرن واسطے آیا سی, پلا اپنی ماں دی مراد کیویں پوری نہ کر دا. جو مانگا ہے ٹھاکر اپنے دے, سوئی سوئی دیو ہے. نانک داس مکتے جو بول ہے سچ ہو. ماتا دی بینتی مان لئی, ماتا دا بچن مان لیا سات گرا نے.
اٹھ گمنے تین سنگا, سب کے اُر پار کی امنگا.
چل ماں تیری اچھا بھی پوری کر دے. اٹھ پہ سچے پادشاہ چندر پان دے خو تو, پتا کالو جی, ماتا ترپتا جی, بھائی بالا مردانہ, تلوڈی کے جڑے لوگ ملن آئے سن, سارا ہی من خوش ہو گیا.
آن سدن میں پربھو تے, سن کے لوگ ملن وہ آئے.
مہاراج اپنے جنم استھان جتھے اج کل جنم استھان گردوارا سری ننکانا صاحب ہے, ایتھے ستگراں دا گھر سی, مہاراج اپنے گھر دے ویڑے چ آ چرن پائے ہن. ستگراں نوں آیا جان کے تلوڈی دے سب لوگ ملن واسطے آئے ہن.
دن کرے جور دوے پانا, یتھا یوگ سب کو سنوانا.
سارے ہاتھ جوڑ کے نمسکار کر دے. مہاراج دی شخصیت تو وڈے بھی چھوٹے بھی سب پربھاوت سن, ہاتھ جوڑ کے متھا ٹیک دے ہے, اور مہاراج بھی سارے دا سنمان کر دے ہے. اپنے تو وڈیاں نوں مہاراج نے سنمان نال نمسکار کیتی, ਕਈ ਐਸੀਆਂ ਮਾਈਆਂ ਸਨ ਜਿਹੜੀਆਂ ਗੁਰੂ ਨਾਨਕ ਸਾਹਿਬ ਦੀਆਂ ਚਾਚੀਆਂ ਲੱਗਦੀਆਂ ਸਨ, ਕਈ ਤਾਈਆਂ ਲੱਗਦੀਆਂ ਸਨ, ਵਡੇਰੀਆਂ ਸਨ, ਉਹਨਾਂ ਨੇ ਵੀ ਆ ਕੇ ਸਿਰ ਚੁੰਮਿਆ, ਲਾਡ ਕੀਤਾ, ਪਿਆਰ ਕੀਤਾ, ਅਸੀਸਾਂ ਦਿੱਤੀਆਂ। ਕਈ ਬਜੁਰਗ ਸਨ ਚਾਚੇ ਤਾਏ, ਬੇਦੀਆਂ ਦਾ ਬਹੁਤ ਵੱਡਾ ਪਰਿਵਾਰ ਤਲਵੰਡੀ ਵੱਸਦਾ ਸੀ, ਉਹ ਸਾਰੇ ਮਿਲੇ ਆ ਕੇ।
ਦੋਏਰਾ ਲਾਲੂ ਕੇ ਛਾ ਕਾਮ ਕੋ ਗਏ ਸੁਨਿਓ ਤੇ ਛਾਏ।
ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਾਚਾ ਜੀ ਦਾ ਨਾਮ ਬਾਬਾ ਲਾਲੂ ਜੀ ਸੀ, ਭਾਈ ਲਾਲੂ ਜੀ, ਬਾਬਾ ਲਾਲੂ ਜੀ ਕਹਿੰਦੇ ਆ। ਇੱਕ ਭਾਈ ਲਾਲੋ ਹੋਇਆ, ਉਹ ਹੋਰ ਹੋਇਆ, ਇਹ ਨਾਂ ਕਰ ਭੁਲੇਖਾ ਨਾ ਖਾ ਜਾਣਾ। ਇੱਕ ਲਾਲੋ ਤਰਖਾਣ ਹੋਇਆ ਜਿਹਦੇ ਕੋਧਰੇ ਦੀ ਰੋਟੀ ਚੋਂ ਦੁੱਧ ਦੀਆਂ ਧਾਰਾਂ ਮਗਾਈਆਂ, ਉਹ ਐਮਨਾਬਾਦ ਦਾ ਸੀ, ਉਹ ਭਾਈ ਲਾਲੋ ਸੀ। ਇਹ ਚਾਚਾ ਲਾਲੂ ਹੈ, ਕਾਲੂ ਔਰ ਲਾਲੂ, ਇਹ ਦੋ ਭਰਾ ਸਨ। ਵੱਡੇ ਬਾਬਾ ਕਾਲੂ ਜੀ ਸਨ, ਛੋਟੇ ਲਾਲੂ ਜੀ ਸਨ। ਲਾਲੂ ਜੀ ਕਿਤੇ ਬਾਹਰ ਕੰਮ ਗਏ ਹੋਏ ਸਨ। ਜਦੋਂ ਉਹਨਾਂ ਨੂੰ ਪਤਾ ਲੱਗਾ ਮੇਰਾ ਭਤੀਜਾ 12 ਸਾਲ ਪਿੱਛੋਂ ਘਰ ਆ ਗਿਆ, ਉਹ ਕੰਮ ਵਿੱਚ ਛੱਡ ਕੇ ਆ ਗਏ।
ਰਸਾ ਪਦ ਤੂਰਨ ਧਰੇ ਮਿਲਿਓ ਅਨੁਭਵ ਭਾਏ।
ਉਹ ਬੜੀ ਛੇਤੀ ਦੇ ਨਾਲ ਧਰਤੀ ਦੇ ਉੱਤੇ ਪੈਰ ਕਾਲੇ ਛੋਲੇ ਕਦਮ ਪੁੱਟਦਾ ਆਇਆ, ਭਾਵੇਂ ਬਾਪੂ ਲਾਲੂ ਵੀ ਬੁੱਢਾ ਹੋ ਗਿਆ ਸੀ। ਚਾਚਾ ਲਾਲੂ ਬਪਿਤਾ ਕਾਲੂ ਜੀ ਦਾ ਸਾਲ ਦੋ ਸਾਲ ਦਾ ਹੀ ਫਰਕ ਸੀਗਾ। ਬਾਬਾ ਕਾਲੂ ਜੀ ਵੱਡੇ ਸਨ, ਚਾਚਾ ਲਾਲੂ ਜੀ ਛੋਟੇ ਸਨ, 80 ਕੁ ਸਾਲ ਦੇ, ਉਹ ਵੀ ਹੋਣਗੇ ਹੀ। ਪਰ ਭਤੀਜੇ ਦੇ ਨਾਲ ਪਿਆਰ ਬੜਾ ਕਰਦੇ ਸੀ, ਬਹੁਤ ਜ਼ਿਆਦਾ। ਤੇ ਚਾਚੇ ਲਾਲੂ ਜੀ ਦੀ ਉਮਰ ਵੀ ਸਾਸ ਸੰਗੀ 100 ਸਾਲ ਤੱਕ ਹੋਈ। ਜਦੋਂ ਮਹਾਰਾਜ ਦੀ ਜਨਮ ਸਾਖੀ ਲਿਖਵਾਈ ਹੈ ਤੇ ਜਨਮ ਪੱਤਰੀ ਚਾਚੇ ਲਾਲੂ ਨੇ ਲੱਭ ਕੇ ਦਿੱਤੀ ਸੀ ਭਾਈ ਬਾਲੇ ਨੂੰ। ਇਹ ਅੱਗੇ ਕਥਾ ਆ ਚੁੱਕੀ ਹੈ, ਉਹਦੇ ਆਧਾਰ ਤੇ ਇਹ ਕਥਾ ਚੱਲ ਰਹੀ ਹੈ ਸਾਰੀ। ਬਾਬਾ ਲਾਲੂ ਜੀ, ਚਾਚਾ ਲਾਲੂ ਜੀ ਕਾਲੇ ਕਦਮ ਛੋਲੇ ਕਦਮ ਪੁੱਟਦੇ ਹੋਏ ਆਏ।
ਪੀਰ ਭੋਰ ਪੀ ਅਜਰ ਮਜਾਰੇ, ਦਰਸ਼ਨ ਹਿਤ ਆਵੇ ਨਰ ਨਾਰੇ।
ਚਾਚੇ ਲਾਲੂ ਨੇ ਆਉਂਦਿਆਂ ਹੀ ਆਪਣੇ ਭਤੀਜੇ ਗੁਰੂ ਨਾਨਕ ਸਾਹਿਬ ਨੂੰ ਘੁੱਟ ਕੇ ਜੱਫੀ ਪਾ ਲਈ। ਤੇ ਪਤਾ ਨੀ ਕਿੰਨਾ ਹੀ ਚਿਰ ਚਾਚਾ ਸਿਰ ਤੇ ਪਿਆਰ ਹੀ ਦਿੰਦਾ ਰਿਹਾ ਤੇ ਆਪਣੀ ਛਾਤੀ ਨੂੰ ਠੰਡ ਮਹਿਸੂਸ ਕਰਦਾ ਰਿਹਾ, ਅੱਖਾਂ ਚੋਂ ਹੰਝੂ ਵੀ ਵਹਾਉਂਦਾ ਰਿਹਾ। ਤੇ ਕਿੰਨੇ ਚਿਰ ਪਿੱਛੋਂ ਬੋਲਿਆ, ਪੁੱਤਰ ਇੰਨੇ ਚਿਰ ਬਾਅਦ ਘਰ ਆਈ ਦਾ? ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਦਰਸ਼ਨਾਂ ਲਈ ਤਲਵੰਡੀ ਦਾ ਬੱਚਾ ਬੱਚਾ, ਵੱਡਾ ਛੋਟਾ, ਗਰੀਬ ਅਮੀਰ, ਹਿੰਦੂ ਮੁਸਲਮਾਨ, ਸਭ ਲੋਕ ਆਏ, ਕਿਉਂਕਿ ਮਹਾਰਾਜ ਸਭ ਨੂੰ ਪਿਆਰੇ ਸਨ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਸਭ ਨੂੰ ਪਿਆਰੇ ਲੱਗਦੇ ਸਨ ਸਤਿਗੁਰੂ ਜੀ।
ਪ੍ਰਸ਼ਨ ਕੀਨੋ ਸਭ ਤਾਏ, ਬੈਠਾ ਰੇ ਕੈ ਸ਼੍ਰੀ ਜਗ ਸਾਏ।
ਮਹਾਰਾਜ ਨੇ ਸਭ ਦਾ ਹਾਲ ਪੁੱਛਿਆ, ਸੁਖ ਸ਼ਾਂਤ ਪੁੱਛੀ, ਸਤਿਕਾਰ ਦੇ ਕੇ ਬਿਠਾਇਆ, ਮੰਜੇ ਪੀੜੇ ਵਿਛਾ ਦਿੱਤੇ ਵਿਹੜੇ ਵਿਚ। ਉਦੋਂ ਨਵਾਰੀ ਪਲੰਘਾਂ ਦਾ ਰਿਵਾਜ ਹੁੰਦਾ ਸੀ, ਮੰਜੇ ਹੁੰਦੇ ਸਨ ਵਾਣ ਦੇ, ਵਿਛਾ ਕੇ ਜਿਹੜਾ ਆਉਂਦਾ, ਆਓ ਜੀ ਬੈਠੋ ਜੀ, ਆਓ ਜੀ ਬੈਠੋ ਜੀ। ਤੇ ਸਭ ਦਾ ਮਾਣ ਸਤਿਕਾਰ ਕੀਤਾ, ਸਭ ਨੇ ਪਿਆਰ ਨਾਲ ਗੁਰੂ ਨਾਨਕ ਸਾਹਿਬ ਨੂੰ ਮਿਲਣਾ ਕੀਤਾ।
ਰੋਹਤ ਰਾਏ ਜੇ ਆਦ ਮੁਲਾਨਾ, ਤਾਂ ਪਰ ਲੋਕ ਤੋਂ ਨਰਮ ਬਖਾਨਾ।
ਉਹਨਾਂ ਲੋਕਾਂ ਦੀ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਬਹੁਤ ਪਿਆਰੇ ਸਨ, ਰਾਏ ਬੁਲਾਰ ਅਤੇ ਪਾਂਧਾ ਹਰਦਿਆਲ, ਅਤੇ ਉਹ ਮੁਲਾਣਾ ਜਿਹਦੇ ਕੋਲ ਸੱਚੇ ਪਾਤਸ਼ਾਹ ਜੀ ਪੜ੍ਹਨੇ ਗਏ ਸਨ, ਤੇ ਉਹਨਾਂ ਨੇ ਫਾਰਸੀ ਪੜ੍ਹਾਉਣ ਲੱਗਿਆ ਨੇ। ਜਦੋਂ ਗੁਰੂ ਸਾਹਿਬ ਜੀ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਸੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਅਗੰਮੀ ਗਿਆਨ ਪਾਂਧੇ ਮੁਲਾਣੇ ਨੂੰ ਦਿੱਤਾ ਸੀ, ਔਰ ਉਹ ਪਾਂਧਾ ਗੋਪਾਲ ਜਿਹਦੇ ਕੋਲ ਗੁਰੂ ਸਾਹਿਬ ਸੰਸਕ੍ਰਿਤ ਪੜ੍ਹਨ ਗਏ ਸਨ ਔਰ ਹਿਸਾਬ ਕਿਤਾਬ ਮੈਥ ਪੜ੍ਹਿਆ ਸੀ, ਲੇਖਾ ਜੋਖਾ ਬਾਬਾ ਇਹ ਲੇਖਾ ਲਿਖ ਜਾਣ ਸ਼ਬਦ ਉਚਾਰਿਆ ਸੀ, ਜਾਲ ਮੋਹ ਕਸ ਮਸ ਕਰ। ਮਹਾਰਾਜ ਨੇ ਉਹਨਾਂ ਸਾਰਿਆਂ ਬਾਰੇ ਪੁੱਛਿਆ ਕਿ ਪਾਂਧੇ ਹਰਦਿਆਲ ਦਾ ਕੀ ਹਾਲ ਹੈ। ਪਾਂਧਾ ਗੋਪਾਲ ਜੀ ਕਿੱਥੇ ਨੇ, ਮੁਲਾਣਾ ਜੀ ਦਾ ਕੀ ਹਾਲ ਹੈ, ਮੁਲਾ ਜੀ ਕਿਵੇਂ ਨੇ, ਰਾਏ ਬੁਲਾਰ ਜੀ, ਲੋਕਾਂ ਨੇ ਆਖਿਆ ਜੀ ਉਹ ਤੇ ਸਾਰੇ ਹੀ ਸਰੀਰ ਛੱਡ ਗਏ, ਉਹ ਬੜੇ ਬਿਰਧ ਹੋ ਕੇ ਵੱਡੀਆਂ ਉਮਰਾਂ ਭੋਗ ਕੇ ਗਏ ਨੇ।
ਸੁਣ ਸ਼੍ਰੀ ਨਾਨਕ ਬਚਨੀ ਉਚਾਰਾ, ਮਿੱਥਿਆ ਏ ਪਰਪੰਚ ਪਸਾਰਾ।
ਜਦੋਂ ਰਾਏ ਬੁਲਾਰ ਦੀ ਮੌਤ ਸੁਣੀ, ਜਦੋਂ ਪਾਂਧੇ ਹਰਦਿਆਲ ਦੀ ਮੌਤ ਸੁਣੀ, ਜਦੋਂ ਪਾਂਧੇ ਗੋਪਾਲ ਦੀ ਮੌਤ ਸੁਣੀ, ਮੁਲਾਣੇ ਦੀ ਮੌਤ ਸੁਣੀ, ਸ੍ਰੀ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਾਈ ਇਹ ਸੰਸਾਰ ਮਿਥਿਆ ਹੈ, ਇਹ ਜੋ ਪਸਾਰਾ ਦਿਸਦਾ ਹੈ ਇਹ ਸਾਰਾ ਬਿਨਸਨ ਵਾਲਾ ਹੈ।
ਬਿਨਸ ਜਾਤ ਬਾਰ ਨ ਲਾਗੇ, ਯਾ ਤੇ ਸਤ ਨਾਮ ਅਨੁਰਾਗੇ।
ਭਾਈ ਇਹ ਪਸਾਰਾ ਸਦਾ ਨੀ ਰਹਿੰਦਾ, ਬਿਨਸ ਜਾਂਦਾ, ਦੇਰ ਨੀ ਲੱਗਦੀ। ਜਿਉਂ ਬਾਲੂ ਕੀ ਭੀਤ, ਜਿਵੇਂ ਰੇਤ ਦੀ ਕੰਧ ਨੂੰ ਢਹਿੰਦਿਆਂ ਦੇਰ ਨਹੀਂ ਲੱਗਦੀ, ਇਹ ਸਰੀਰ ਦੇ ਡਿੱਗਦਿਆਂ ਵੀ ਦੇਰ ਨਹੀਂ ਲੱਗਦੀ। ਇਸ ਕਰਕੇ ਜਿੰਨਾ ਛੇਤੀ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪ ਲੋ ਪ੍ਰੇਮ ਨਾਲ।
ਸੁਪਨ ਸਮਾਨ ਰਹਿਣ ਜਗ ਮਾਏ, ਤਜੋ ਮੋਹ ਸਥਿਰ ਕਛ ਨਾਏ।
ਕਹਿੰਦੇ ਸੰਸਾਰ ਰਹਿਣਾ ਇੰਜ ਜਿਵੇਂ ਸੁਪਨਾ ਵੇਖਣਾ ਹੁੰਦਾ, ਸੁਪਨਾ ਵੇਖਿਆ ਤੇ ਸੁਪਨਾ ਜਦੋਂ ਅੱਖ ਖੁੱਲੀ ਤੇ ਸੁਪਨੇ ਦੀ ਵਸਤੂ ਗਈ, ਸੁਪਨੇ ਚ ਹਾਥੀ ਮਿਲਿਆ ਜਾਗਿਆ ਕੋਈ ਨਹੀਂ ਹੈ, ਸੁਪਨੇ ਚ ਸੋਨੇ ਦੇ ਮਹਿਲ ਮਿਲੇ ਜਾਗਿਆ ਕੋਈ ਨਹੀਂ ਹੈ, ਸੁਪਨੇ ਚ ਕੋਈ ਦੁੱਖ ਮਿਲਿਆ ਜਾਗਿਆ ਉਹ ਵੀ ਕੋਈ ਨਹੀਂ, ਸੁਪਨੇ ਚ ਸੁੱਖ ਮਿਲਿਆ ਜਾਗਿਆ ਉਹ ਵੀ ਕੋਈ ਨਹੀਂ। ਜ਼ਿੰਦਗੀ ਸੁਪਨੇ ਦੀ ਨਿਆਈ ਹੈ, ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨ। ਮਹਾਰਾਜ ਕਹਿੰਦੇ ਜਗ ਦੇ ਵਿਚ ਜਿਉਣਾ ਸੁਪਨੇ ਦੇ ਸਮਾਨ ਹੈ।
ਜਿੰਨੀ ਨਾਮ ਧਿਆਇਆ ਗਏ ਮੁਸਕਤ ਕਾਲ, ਪਾਉ ਭਗਤ ਜਿਨ ਮਨ ਮੈਂ ਧਾਰੇ, ਸੋ ਗਮ ਨੇ ਨਿਜ ਕਾਜ ਸਵਾਰੇ।
ਜਿਨ੍ਹਾਂ ਨੇ ਬ੍ਰਹਮਾ ਭਗਤੀ ਕੀਤੀ ਹੈ, ਪਰਮਾਤਮਾ ਦੀ ਬੰਦਗੀ ਕੀਤੀ ਹੈ, ਮੁਸਕਤ ਘਾਲ ਕੇ ਗਏ ਨੇ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਉਹ ਆਪਣਾ ਕੰਮ ਸਵਾਰ ਕੇ ਚਲੇ ਗਏ ਨੇ, ਉਹ ਇਥੋਂ ਸੰਸਾਰ ਵਿਚੋਂ ਦਾਹ ਖੱਟ ਕੇ ਗਏ ਨੇ, ਜਿਹੜੇ ਨਾਮ ਜਪ ਕੇ ਗਏ ਨੇ।
ਸਰਨ ਵਿਖੇ ਨਰ ਮਿਲਣ ਜੋ ਆਏ, ਧੰਨ ਧੰਨ ਸੁਣ ਬੈਨ ਅਲਾਏ।
ਜਿਹੜੇ ਲੋਕ ਤਲਵੰਡੀ ਦੇ ਰਹਿਣ ਵਾਲੇ ਮਹਾਰਾਜ ਨੂੰ ਮਿਲਣ ਵਾਸਤੇ ਆਏ ਸਨ, 12-14 ਸਾਲ ਪਿੱਛੋਂ ਮਹਾਰਾਜ ਨੂੰ ਮਿਲੇ ਸਨ, ਕਈ ਇਹੋ ਜਿਹੇ ਸਨ ਵੀ ਇਸ ਤੋਂ ਵੀ ਜ਼ਿਆਦਾ ਟਾਈਮ ਦੇ ਵਿਛੜੇ ਮਿਲੇ ਸਨ, ਕਈ ਮਹਾਰਾਜ ਦੇ ਨਾਲ ਛੋਟੇ ਹੁੰਦਿਆਂ ਖੇਡੇ ਸਨ, ਮੁੜ ਕੇ ਮਿਲੇ ਹੀ ਨਹੀਂ ਸਨ, ਉਹ ਸਾਰੇ ਮਿਲੇ। ਪਰ ਜਦੋਂ ਗੁਰੂ ਨਾਨਕ ਸਾਹਿਬ ਦੇ ਮਿੱਠੇ ਅੰਮ੍ਰਿਤਮਈ ਬੋਲ ਸੁਣੇ, ਗੁਰੂ ਨਾਨਕ ਦੀ ਬਾਣੀ ਸ਼ਹਿਦ ਤੋਂ ਮਿੱਠੀ ਸਭ ਨੂੰ ਭਾ ਗਈ, ਸਭ ਦੇ ਮੂੰਹ ਤੋਂ ਨਿਕਲਿਆ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨੋ ਮਹਾਰਾਜ ਤੁਸੀਂ ਧੰਨੋ, ਜਿਹੜਾ ਤੁਹਾਨੂੰ ਇਹ ਦਰਗਾਹੀ ਇਲਾਹੀ ਗਿਆਨ, ਅਕਾਲੀ ਗਿਆਨ, ਪਰਮਾਤਮਾ ਦਾ ਗਿਆਨ ਹੋਇਆ ਹੈ।
ਗਏ ਬਹੁਲ ਉਸਤਤ ਸਭ ਕਰੇ, ਮਹਾਂਪੁਰਖ ਇਹ ਬਚਨੀ ਉਚਰੇ।
ਜਾਂਦੇ ਹੋਏ ਲੋਕ ਘਰਾਂ ਨੂੰ ਰਸਤੇ ਚ ਗੱਲਾਂ ਕਰਦੇ ਜਾ ਰਹੇ ਨੇ, ਕੀ ਕਹਿੰਦੇ ਨੇ, ਕਹਿੰਦੇ ਬੇਦੀਆਂ ਦਾ ਪੁੱਤਰ ਮਹਾਂਪੁਰਸ਼ ਹੈ, ਕਾਲੂ ਪਟਵਾਰੀ ਦਾ ਬੇਟਾ ਕੋਈ ਸਧਾਰਨ ਨਹੀਂ ਹੈ, ਇਹ ਤਾਂ ਬ੍ਰਹਮ ਗਿਆਨੀ ਹੈ, ਇਹ ਪੂਰਨ ਸੰਤ ਹੈ, ਇਹ ਕਲਾਵਾਨ ਗੁਣ ਖਾਨ, ਸਾਰੀ ਕਲਾ ਦਾ ਮਾਲਕ ਹੈ।
ਰਹਿਣ ਲੱਗੇ ਸ੍ਰੀ ਗੁਰੂ ਘਰ ਮਾਈ, ਜਿਨਕੇ ਦਰਸ਼ਨ ਦੋਖ ਨਸਾਈ।
ਸਤਿਗੁਰੂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਘਰ ਚ ਹੀ ਰਹਿਣ ਲੱਗੇ, ਸ੍ਰੀ ਨਨਕਾਣਾ ਸਾਹਿਬ ਆਪਣੇ ਮਾਤਾ ਪਿਤਾ ਦੇ ਸੇਵਾ ਵਿਚ ਸਤਿਗੁਰੂ ਰਹਿਣ ਲੱਗੇ ਹੈ, ਮਾਤਾ ਪਿਤਾ ਵੀ ਖੁਸ਼ ਹੁੰਦੇ ਹੈ, ਤਲਵੰਡੀ ਵਾਸੀ ਵੀ ਦਰਸ਼ਨ ਕਰਦੇ ਹੈ, ਜਿਹੜਾ ਦਰਸ਼ਨ ਕਰਦਾ ਉਹਨਾਂ ਦੇ ਦੋਸ਼ ਕੱਟੇ ਜਾਂਦੇ, ਪਾਪ ਕੱਟੇ ਜਾਂਦੇ ਹੈ।
ਸ੍ਰੀ ਅੰਗਦ ਗੁਰਮੁਜ ਪ੍ਰਤ ਭਾਖਾ, ਬਾਲੇ ਮਿਲ ਕੁਟੰਬ ਕੈ ਕਾਖਾ
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਕਥਾ ਸੁਣਾ ਰਹੇ ਨੇ ਭਾਈ ਬਾਲਾ ਜੀ ਖਡੂਰ ਸਾਹਿਬ ਗੁਰਦੁਆਰਾ ਮੱਲ ਅਖਾੜਾ ਸਾਹਿਬ ਵਿਖੇ। ਉਥੇ ਕਥਾ ਹੁੰਦੀ ਹੈ ਮੱਲ ਅਖਾੜੇ। ਭਾਈ ਬਾਲਾ ਜੀ ਕਥਾ ਕਰਦੇ, ਗੁਰੂ ਅੰਗਦ ਦੇਵ ਜੀ ਸੁਣਦੇ। ਭਾਈ ਬਾਲਾ ਜੀ ਕਹਿੰਦੇ, ਜਦੋਂ ਗੁਰੂ ਨਾਨਕ ਸਾਹਿਬ ਆਪਣੇ ਘਰ ਰਹਿ ਗਏ, ਆਪਣੇ ਮਾਤਾ ਪਿਤਾ ਦਾ ਬਚਨ ਮੰਨ ਲਿਆ, ਤੇ ਮੈਨੂੰ ਵੀ ਕਹਿਣ ਲੱਗੇ ਕਿ ਬਾਲਿਆ ਹੁਣ ਆਪਣੇ ਪਿੰਡ ਆਏ ਆ, ਤੂੰ ਵੀ ਆਪਣੇ ਪਰਿਵਾਰ ਨੂੰ ਮਿਲ ਲੈ, ਮਰਦਾਨਾ ਵੀ ਮਿਲ ਲਿਆ ਘਰ ਵਾਲਿਆਂ ਨੂੰ, ਤੂੰ ਵੀ ਮਿਲ ਲੈ, ਕਿਉਂਕਿ ਸਾਰੇ ਜੀ ਤੇਰੇ ਪਰਿਵਾਰ ਦੇ ਖੁਸ਼ ਹੋਣਗੇ ਵੀ ਬਾਲਾ ਘਰ ਆ ਗਿਆ। ਸਾਰਿਆਂ ਦੀ ਇੱਛਾ ਹੈ ਤੂੰ ਆਪਣੇ ਘਰ ਨੂੰ ਜਾ ਕੇ ਦੋ ਚਾਰ ਦਿਨ ਦਸ ਦਿਨ ਜਿੰਨਾ ਚਿਰ ਅਸੀਂ ਇੱਥੇ ਰਹਿੰਦੇ ਹਾਂ ਉਹਨਾਂ ਨੂੰ ਮਿਲ ਗਿਲ ਕੇ ਖੁਸ਼ ਕਰ ਦੇ।
ਮਿਲ ਕਰ ਤਿੰਨ ਤੂਰਨ ਚੱਲ ਆਇਓ, ਮੋਹ ਪੰਕ ਤਿੰਨ ਜਿਨ ਫਸ ਜਾਇਓ।
ਮਿਲ ਕੇ ਆਪ ਹੀ ਛੇਤੀ ਜਾਈ, ਕਿਤੇ ਮੋਹ ਦੇ ਚਿੱਕੜ ਚ ਨਾ ਫਸ ਜਾਈ। ਪੰਕ ਜੋ ਮੋਹ ਪਗ ਨਹੀਂ ਚੱਲ, ਹਮ ਦੇਖਾ ਡੂਬੀ ਵਾਲੇ। ਪੰਕ ਕਹਿੰਦੇ ਆ ਚਿੱਕੜ ਨੂੰ, ਕਹਿੰਦੇ ਜਿਹੜਾ ਮੋਹ ਰੂਪੀ ਚਿੱਕੜ ਹੈ ਉਹਦੇ ਚ ਪੈਰ ਨਹੀਂ ਅੱਗੇ ਜਾਂਦਾ, ਉਹਦੇ ਚ ਫਸ ਜਾਂਦੇ। ਦੁਨੀਆਂ ਡੁੱਬੀ ਹੈ, ਸੰਸਾਰ ਡੁੱਬਿਆ, ਤੂੰ ਨਾ ਡੁੱਬ ਜਾਈ।
ਬੇਦਿਨ ਕਮਲ ਵੰਸ ਕਰ ਹੰਸੋ, ਮੈਂ ਚੱਲ ਗਾ ਤਿੰਨ ਕਰ ਪਰਸੰਸੋ।
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨ ਸੁਣੇ। ਮੈਂ ਆਖਿਆ ਸੱਚੇ ਪਾਤਸ਼ਾਹ, ਤੁਹਾਡੀ ਨਿਗਾਹ ਰਹੀ ਤਾਂ ਮੋਹ ਤੋਂ ਬਚਿਆ ਰਵਾਂਗਾ। ਮੋਹ ਤੋਂ ਬਚਾਉਣ ਵਾਲੇ ਵੀ ਤੁਸੀਂ ਹੋ, ਕਿਰਪਾ ਰੱਖਿਆ ਜੇ। ਮੈਂ ਐਸੀ ਅਰਦਾਸ ਕਰਕੇ ਆਪਣੇ ਘਰ ਚਲਾ ਗਿਆ।
ਨਿਜ ਕੁਟੰਬ ਮਿਲ ਮੋਦ ਵਧਾ ਕਰ, ਆਵਤ ਪਾਉ ਇਕ ਕਰਣਾ ਕਰ।
ਆਪਣੇ ਪਰਿਵਾਰ ਨੂੰ ਮਿਲਿਆ, ਆਪਣੇ ਜੀਆਂ ਨੂੰ ਮਿਲਿਆ, ਉਹ ਖੁਸ਼ ਹੋਏ। ਫਿਰ ਮੈਂ ਗੁਰੂ ਨਾਨਕ ਸਾਹਿਬ ਕੋਲ ਆ ਗਿਆ। ਭਾਈ ਬਾਲਾ ਜੀ ਆਪਣੀ ਜੀਵਨ ਕਥਾ ਸੁਣਾ ਰਹੇ ਗੁਰੂ ਨਾਨਕ ਸਾਹਿਬ ਜੀ ਦੀ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ 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 ਲੀਲਾ ਮਹਾਰਾਜ ਨੇ ਕੀਤੀ ਸਾਧ ਸੰਗਤ ਜੀ, ਉਹ ਆਪ ਜੀ ਸਰਵਣ ਕਰੋਗੇ। ਹੇ ਅਚੁੱਤ ਹੇ ਪਾ